ਮਨ ਮੁਖਤਾਈ ਦਾ ਫਲ ਨਾਮ ਅਭਿਆਸ ਕਮਾਈ ਰੂਪੀ ਗੁਰੂ ਦੇ ਤਤ ਹੁਕਮ ਤੋਂ ਬੇਮੁਖ ਹੋ ਕੇ ਜੋ ਸਿੱਖ ਵੀ ਆਪਣੇ ਮਨ ਦੇ ਮਗਰ ਲੱਗ ਕੇ ਚੱਲਦਾ ਹੈ ਸੋਈ ਮਨਮੁਖ ਕਹਾਉਂਦਾ ਹੈ। ਮਨਮੁਖੀ ਸਿੱਖ ਦਾ ਗੁਰੂ ਦੇ ਹੁਕਮ ਤੋਂ ਬੇਮੁਖ ਹੋ ਕੇ ਚੱਲਣਾ ਅਤੇ ਆਪਣੇ ਮਨ ਦੇ ਮਗਰ ਲੱਗਣਾ ਗੁਰਮਤ ਤੋਂ ਗਿਰਨ ਅਤੇ ਗੁਰਸਿੱਖੀ ਤੋਂ ਪਤਿਤ ਹੋਣ ਦਾ ਪਹਿਲਾ ਮੁੱਢਲਾ ਕਾਰਨ ਹੈ। ਮਨਮੁਖ ਪੁਰਸ਼ ਆਪਣੇ ਮਨ ਮਗਰ ਲੱਗ ਕੇ ਗੁਰਮਤ ਮਾਰਗ ਤੋਂ ਮੁਨ ਹਰਫ ਹੋ ਕੇ ਪਿਆ ਭੁੱਲਾ ਭਟਕਦਾ ਫਿਰਦਾ ਹੈ ਅਤੇ ਦੂਜੇ ਪਾਏ ਵਿੱਚ ਖੱਚਤ ਹੋ ਕੇ ਖੁਆਰ ਹੁੰਦਾ ਰਹਿੰਦਾ ਹੈ। ਨਾਮ ਅੰਮ੍ਰਿਤ ਦੀ ਅਮਰ ਸੁਰਜੀਤਨੀ ਕਲਾ ਤੋਂ ਘੁੱਥ ਕੇ ਮ੍ਰਿਤਕ ਮੜਾ ਸਰੀਰ ਹੋ ਜਾਂਦਾ ਹੈ। ਨਾਮ ਮਹਾਰਸ ਨੂੰ ਛੱਡ ਕੇ ਬਿਖਿਆ ਰਸਾਂ ਅੰਦਰ ਲਪਟ ਖਪਟ ਹੋ ਕੇ ਅੰਨ ਦਿਨ ਖਪ ਖਪ ਮਰਦਾ ਹੈ। ਉਸ ਦਾ ਦਿਨ ਰਾਤ ਵਿਸ਼ਟਾ ਅੰਦਰ ਹੀ ਵਾਸਾ ਰਹਿੰਦਾ ਹੈ। ਸੋ ਇਸ ਬਿਦ ਸੁਚਿਆਰ ਸਿੱਖ ਸੇਵਕ ਵਾਲੀ ਪਦਵੀ ਤੋਂ ਪਤਿਤ ਹੋ ਕੇ ਉਹ 84 ਦੇ ਗੇੜ ਵਿੱਚ ਜਾ ਪੈਂਦੇ ਹਨ। ਜਨਮ ਅਜਾਈ ਕਿਵੇਂ ਜਾਂਦਾ ਹੈ? ਮਨਮੁਖ ਭੂਲਾ ਦੂਜੇ ਪਾਏ ਖੁਆਏ ਨਾਮ ਨਾ ਲੇਵੈ ਮਰੈ ਬਿਖ ਖਾਏ ਅੰਨ ਦਿਨ ਸਦਾ ਵਿਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾਵਣਿਆ। ਮਾਜਮਲਾ ਤੀਜਾ ਜਿਨ੍ਹਾਂ ਨਾਮ ਧਰੀਕ ਸਿੱਖਾਂ ਦਾ ਨਾਮ ਮਾਤਰ ਅੰਮ੍ਰਿਤ ਛਕਣ ਪਿੱਛੋਂ ਉੱਪਰ ਲਿਖੇ ਗੁਰਵਾਕ ਅਨੁਸਾਰ ਸਦਾ ਹੀ ਵਿਸ਼ਟਾ ਵਿੱਚ ਵਾਸਾ ਰਹਿੰਦਾ ਹੈ ਤਿਨ੍ਹਾਂ ਦਾ ਜਨਮ ਅਜਾਈ ਹੀ ਗਵਾਇਆ ਜਾਂਦਾ ਹੈ। ਉਹਨਾਂ ਦਾ ਇਸ ਭਰਵਾਸੇ ਰਹਿਣਾ ਕਿ ਅਸਾਂ ਇੱਕ ਵਾਰ ਅੰਮ੍ਰਿਤ ਛਕ ਲਿਆ ਬਾਹੁੜ ਨਾ ਹੀ ਨਾਮ ਅਭਿਆਸ ਦੀਆਂ ਕਮਾਈਆਂ ਕਰਨ ਦੀ ਲੋੜ ਹੈ ਤੇ ਨਾ ਹੀ ਉਹ ਪਤਿਤ ਹੋ ਸਕਦੇ ਹਨ ਭਾਵੇਂ ਉਹ ਜੀ ਆਈਆਂ ਹਰੀਆਂ ਅੰਗੂਰੀਆਂ ਚੁਗਦੇ ਫਿਰਨ। ਰੰਚਕ ਮਾਤਰ ਵੀ ਉਹਨਾਂ ਲਈ ਸਹਾਈ ਨਹੀਂ ਹੋ ਸਕਦਾ। ਜਿਨ੍ਹਾਂ ਵਡਭਾਗੇ ਗੁਰਸਿੱਖਾਂ ਨੇ ਅੰਮ੍ਰਿਤ ਛਕ ਕੇ ਨਾਮ ਅਭਿਆਸ ਕਮਾਈ ਰੂਪ ਤਤ ਰਹਿਤ ਰਹਿਣੀ ਭੈ ਭਾਵਨੀ ਸਹਿਤ ਰੱਖੀ ਹੈ ਤੇ ਤੋੜ ਨਿਭਾਹੀ ਹੈ ਸੋਈ ਭੈ ਭਾਵਨੀ ਵਾਲੇ ਗੁਰਜਨ ਗੁਰਸਿੱਖੀ ਤੋਂ ਪਤਿਤ ਹੋਣੋਂ ਬਚੇ ਰਹਿ ਸਕਦੇ ਹਨ ਅਤੇ ਤਿਨ੍ਹਾਂ ਦਾ ਹੀ ਇੱਕ ਵਾਰ ਅੰਮ੍ਰਿਤ ਛਕਿਆ ਸਦਾ ਅਮਰ ਸੁਰਜੀਤਨੀ ਅਸਥਿਰਤਾ ਵਿਖੇ ਅਰੂੜ ਰਹਿੰਦਾ ਹੈ ਤੇ ਉਹ ਕਦੇ ਵੀ ਜਨਮ ਪਦਾਰਥ ਨੂੰ ਅਜਾਈ ਨਹੀਂ ਖੋਂਦੇ ਅਤੇ ਤਿਨ੍ਹਾਂ ਨੂੰ ਹੀ ਅੰਮ੍ਰਿਤ ਛਕਣ ਦਾ ਸੱਚਾ ਸਵਾਦ ਆਇਆ ਹੈ। ਸੋਈ ਜਨ ਅੰਮ੍ਰਿਤ ਛਕ ਕੇ ਪਰਵਾਨ ਪਏ ਹਨ ਯਥਾ ਗੁਰਵਾਕ ਭਾਈ ਰੇ ਗੁਰਮੁਖ ਬੂਝੈ ਕੋਏ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹਾਉ। ਜਿੰਨੀ ਚਾਖਿਆ ਤਿੰਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨ ਜਾਏ ਪੀਵਤ ਹੂ ਪਰਵਾਨ ਪਿਆ ਪੂਰੇ ਸ਼ਬਦ ਸਮਾਏ। ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਛੂ ਨ ਜਾਏ ਦੇਵਣ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀਤੁਨ ਤੇਹਾ ਹੁਆ ਜਿਹੇ ਕਰਮ ਕਮਾਏ। ਸ੍ਰੀ ਰਾਗ ਮਹਲਾ ਤੀਜਾ। ਇਸ ਉੱਪਰਲੇ ਗੁਰਵਾਕ ਦੀ ਪਿਛਲੀ ਪੰਕਤੀ ਤੋਂ ਸਾਫ ਸਿੱਧ ਹੋਇਆ ਕਿ ਜਿਹੇ ਕੋਈ ਕਰਮ ਕਮਾਉਂਦਾ ਹੈ ਤਿਹੋ ਜਿਹਾ ਹੀ ਉਹਨਾਂ ਕਰਮਾਂ ਦੇ ਕਰਨਹਾਰਾ ਹੋਏ ਰਹਿੰਦਾ ਹੈ। ਪਤਿਤ ਕਰਮਾਂ ਦਾ ਕਰਨਹਾਰਾ ਪਤਿਤ ਹੀ ਕਹਾਏਗਾ। ਪਤਿਤ ਕਰਮੀ ਨੂੰ ਇਸ ਗੱਲ ਦਾ ਕੋਈ ਨਿਗਾਸ ਤਰਵਾਸ ਨਹੀਂ ਕਿ ਉਸਨੇ ਇੱਕ ਵਾਰ ਅੰਮ੍ਰਿਤ ਛਕਿਆ ਹੋਇਆ ਹੈ ਤੇ ਬਹੁੜ ਛਕਣ ਦੀ ਲੋੜ ਨਹੀਂ। ਪਤਿਤ ਦਸ਼ਾ ਵਿੱਚੋਂ ਉਭਾਰਨ ਲਈ ਜੇ ਬਹੁੜ ਅੰਮ੍ਰਿਤ ਛਕਣ ਦੀ ਲੋੜ ਨਹੀਂ ਤਾਂ ਪਹਿਲੀ ਵਾਰ ਉਸਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਸੀ? ਪਤਿਤ ਕਰਮਾਂ ਵਿੱਚ ਪਿਆ ਖਚਤ ਤੇ ਖੀਨ ਖਰਾਬ ਪਿਆ ਫਿਰਦਾ ਹੈ। ਅੰਮ੍ਰਿਤ ਛਕੇ ਬਾਝੋਂ ਉਹ ਕਦੇ ਵੀ ਨਿਰਮਲ ਨਹੀਂ ਹੋ ਸਕਦਾ ਅਤੇ ਅੰਮ੍ਰਿਤ ਛੱਕ ਕੇ ਵੀ ਅੰਮ੍ਰਿਤ ਨਾਮ ਅਭਿਆਸ ਦੀ ਕਮਾਈ ਕੀਤੇ ਬਾਝੋਂ ਉਹ ਸਦਾ ਨਿਰਮਲ ਤੇ ਪਤਿਤੋਂ ਪਵਿੱਤਰ ਨਹੀਂ ਰਹਿ ਸਕਦਾ। ਜਤ ਸਤ ਸੰਜਮ ਰੂਪੀ ਗੁਰਮਤ ਰਹਿਤ ਰਹਿਣੀ ਦੇ ਸ਼ੁਭ ਕਰਮਾਂ ਵਿਖੇ ਉਹ ਤਦ ਤਾਈ ਸੁਚੇਤ ਰਹਿ ਸਕਦਾ ਹੈ ਜਦ ਤਾਈ ਅੰਮ੍ਰਿਤ ਨਾਮ ਦੀਆਂ ਪਾਰਸ ਕਮਾਈਆਂ ਦੀ ਸਾਵਧਾਨਤਾ ਬਣੀ ਰਹਿੰਦੀ ਹੈ। ਵਾਸਤਵ ਵਿੱਚ ਨਾਮ ਹੀ ਜਪ ਤਪ ਸੰਜਮ ਦਾ ਤਤ ਆਸ਼ਰਤ ਸਰੂਪ ਹੈ ਯਥਾ ਗੁਰਵਾਕ। ਜਤ ਸਤ ਸੰਜਮ ਨਾਮ ਹੈ ਵਿਣ ਨਾਵੈ ਨਿਰਮਲ ਨਾ ਹੋਏ ਸ੍ਰੀ ਰਾਗ ਮਹਲਾ ਤੀਜਾ। ਜਿਨ੍ਹਾਂ ਸਿੱਖ ਜਗਿਆਸੂਆਂ ਦੇ ਹਿਰਦੇ ਭੂਮਿਕਾ ਅੰਦਰ ਅੰਮ੍ਰਿਤ ਬੀਜ ਬੋਇਆ ਗਿਆ ਹੈ ਫਿਰ ਉਸ ਅੰਮ੍ਰਿਤ ਬੀਜ ਦੀ ਅੰਮ੍ਰਿਤ ਨਾਮ ਅਭਿਆਸ ਕਮਾਈਆਂ ਰੂਪੀ ਪਾਲਣਾ ਪੋਸਣਾ ਕੀਤੀ ਹੈ ਤਿਨ੍ਹਾਂ ਗੁਰਮੁੱਖਾਂ ਦੀ ਹਿਰਦੇ ਭੂਮਿਕਾ ਅੰਦਰ ਹੀ ਅੰਮ੍ਰਿਤ ਬੀਜ ਜੰਮ ਕੇ ਫਲਿਆ ਫੁਲਿਆ ਹੈ ਯਥਾ ਗੁਰਵਾਕ। ਗੁਰਮੁਖ ਬੀਜੇ ਸੱਚ ਜੰਮੈ ਸੱਚ ਨਾਮ ਵਪਾਰ ਆਸਾ ਮਹਲਾ ਤੀਜਾ। ਗੁਰਸਿੱਖ ਅੰਮ੍ਰਿਤ ਧਾਰੀ ਸੁਕ੍ਰਿਤ ਕਰਨੀ ਰੂਪੀ ਕਰਾਰੀ ਕਾਰ ਕਰਨਹਾਰਾ ਗੁਰਮੁਖ ਅਭਿਆਸੀ ਜਨ ਕਦੇ ਪਤਿਤ ਕਰਮਾਂ ਵਿਖੇ ਪਰਵਿਰਤ ਹੋ ਹੀ ਨਹੀਂ ਸਕਦਾ। ਸਗੋਂ ਉਸ ਦੇ ਇਸ ਸੁਕ੍ਰਿਤ ਕਰਨੀ ਰੂਪੀ ਗੁਣਾਂ ਦਾ ਧਾਰਨੀ ਹੋਣ ਕਰਕੇ ਉਸ ਦੇ ਅੰਦਰੋਂ ਸਣੇ ਸਣੇ ਸਾਰੇ ਔਗੁਣਾਂ ਦਾ ਵਿਨਾਸ਼ ਹੋ ਜਾਂਦਾ ਹੈ। ਗੁਣ ਸੰਗ੍ਰਹੋ ਵਿੱਚੋਂ ਔਗੁਣ ਜਾਹੇ ਰਹਾਓ ਆਸਾ ਮਹਲਾ ਤੀਜਾ। ਨਾਮ ਜਪਣ ਕਰਕੇ ਔਗੁਣ ਕਰਨ ਦਾ ਅਹਿਸਾਸ ਵੀ ਨਹੀਂ ਫੁਰ ਸਕਦਾ ਅਤੇ ਹਉਮੈ ਮਾਇਆ ਬਿਖ ਦੂਰ ਹੁੰਦੀ ਹੈ ਤਾਂ ਅੰਮ੍ਰਿਤ ਨਾਮ ਦੀ ਕਮਾਈ ਦੀ ਪਾਰਸ ਕਲਾ ਦੁਆਰਾ ਉਹ ਮਨੂਰੋਂ ਕੰਚਨ ਸੁੱਕਿਓਂ ਹਰਾ ਹੋ ਜਾਂਦਾ ਹੈ ਯਥਾ ਗੁਰਵਾਕ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਬਿਖ ਲਹਿ ਜਾਏ ਰਾਮ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਤੇ ਆਏ ਰਾਮ ਬਿਹਾਗੜਾ ਮਹਲਾ ਚੌਥਾ। ਸੱਚੇ ਭਾਂਡੇ ਹੀ ਸਤਿਗੁਰਾਂ ਨੂੰ ਭਾਵਦੇ ਹਨ ਤੇ ਉਹੀ ਪਵਿੱਤਰ ਕਹਾਉਂਦੇ ਹਨ। ਮੈਲੇ ਭਾਂਡੇ ਆਪੋ ਧੋਤੇ ਕਦੇ ਅੱਛੇ ਨਹੀਂ ਹੋ ਸਕਦੇ, ਉਹ ਤਾਂ ਸਦਾ ਮਲੀਨ ਹੀ ਰਹਿੰਦੇ ਹਨ। ਮਲੀਨੋ ਨਿਰਮਲ ਜੋ ਹੋਏ ਆਉਂਦੇ ਹਨ ਤਾਂ ਬਹੁੜ ਗੁਰੂ ਦੁਆਰੇ ਹੀ ਹੋਏ ਆਉਂਦੇ ਹਨ ਤੇ ਪੂਰਨ ਪ੍ਰਾਸ਼ਚਿਤ ਪਸ਼ਚਾਤਾਪ ਕਰਨ ਕਰ ਤੇ ਬਹੁੜ ਅੰਮ੍ਰਿਤ ਛਕਣ ਕਰ ਹੀ ਸ਼ੁੱਧ ਹੋਏ ਸਕਦੇ ਹਨ ਯਥਾ ਗੁਰਵਾਕ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੈ ਹੋਏ ਸੋਝੀ ਪਾਏ ਸੀ, ਏਤ ਦੁਆਰੈ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜੇਹੇ ਕਰਮ ਕਮਾਏ ਤੇਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ, ਚੱਲਿਆ ਪਥ ਸਿਉ ਜਨਮ ਸਵਾਰ, ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤਿਹੁ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਸੂਹੀ ਮਹਲਾ ਪਹਿਲਾ। ਮਨਮੁਖੀ ਪੁਰਸ਼ਾਂ ਦੀਆਂ ਮੈਲੀਆਂ ਤੇ ਹੋਛੀਆਂ ਵਿਚਾਰਾਂ, ਮੈਲਿਓ ਹੱਛੇ ਤੇ ਹੱਛਿਓ ਕਦੇ ਨਾ ਮੈਲੇ ਹੋਣ ਵਾਲੇ ਮਸਲੇ ਉੱਤੇ ਤਤ ਵਿਚਾਰ ਰੂਪੀ ਛਾਣ ਬੀਣ ਕਦਾ ਚਿਤ ਨਹੀਂ ਕਰ ਸਕਦੀਆਂ। ਗੁਰੂ ਕਰਤਾਰ ਹੀ ਇਹ ਮੈਲੇ ਹੱਛੇ ਕਾ ਵਿਚਾਰ ਆਪਣੀ ਕਲਾ ਅਨੁਸਾਰ ਵਰਤਾਏ ਸਕਦਾ ਹੈ। ਬਸ ਜਿੱਥੇ ਨਾਮ ਦੀ ਕਲਾ ਵਰਤਦੀ ਹੈ, ਉਹ ਭਾਂਡੇ ਮੈਲਿਓ ਊਜਲ ਹੋ ਜਾਂਦੇ ਹਨ। ਨਾਮ ਦੀ ਕਲਾ ਤੋਂ ਸੱਖਣੇ ਭਾਂਡੇ ਆਤਮਲੀਨ ਹੋਏ ਰਹਿੰਦੇ ਹਨ। ਸਦਾ ਮਲ ਰਹਿਤ ਭਾਂਡੇ ਤਿੰਨਾਂ ਭਗਤ ਜਨਾ ਗੁਰਮੁਖ ਸਿੱਖਾਂ ਦੇ ਹੀ ਰਹਿੰਦੇ ਹਨ, ਜੋ ਨਾਮ ਅਭਿਆਸ ਰੂਪੀ ਭਗਤੀ ਭਾਵ ਵਾਲੇ ਸੁਖ ਧਾਮ ਵਿਖੇ ਹੀ ਸਦਾ ਆਪਣਾ ਵਿਸ਼ਰਾਮ ਰੱਖਦੇ ਹਨ। ਭਗਤ ਵਛਲ ਸੁਆਮੀ ਅਕਾਲ ਪੁਰਖ ਅੰਤਰ ਜਾਮੀ ਦੇ ਸੁੰਦਰ ਸਰੂਪ ਦੇ ਸਾਕਸ਼ਾਤ ਕਾਰਕ ਧਾਮ ਵਿਖੇ ਵਿਸਰਾਮ ਪ੍ਰਾਪਤ ਹੋਣਾ ਤਾਂ ਭਗਤ ਜਨਾਂ ਦਾ ਤਤ ਆਦਰਸ਼ੀ ਨਿਸ਼ਾਨਾ ਹੁੰਦਾ ਹੈ। ਇਸ ਧਾਮ ਦੀ ਪ੍ਰਾਪਤੀ ਹਿੱਤ ਆਸਾ ਲੱਗ ਜੀਵਣਾ ਵੀ ਭਗਤ ਜਨਾਂ ਨੂੰ ਸੰਸਾਰੀ ਵਿਖੇ ਰਸਾਂ ਵਿਖੇ ਖੱਚਤ ਹੋਣ ਤੋਂ ਉਪਰਾਮ ਰੱਖਦਾ ਹੈ। ਇਸੇ ਭਾਉ ਭਗਤੀ ਵਿੱਚ ਉਹ ਮਨ ਤਨ ਕਰਕੇ ਸਦਾ ਹੀ ਗਲਤਾਨ ਰਹਿੰਦੇ ਹਨ ਅਤੇ ਸਵਾਸ ਸਵਾਸ ਨਾਮ ਅਭਿਆਸ ਰੂਪੀ ਅੰਮ੍ਰਿਤ ਪੀਵਦੇ ਰਹਿੰਦੇ ਹਨ ਅਤੇ ਇਸ ਬਿਦ ਦਮ ਬਦਮ ਅੰਮ੍ਰਿਤ ਪਿਆਲੇ ਪੀ ਪੀ ਕੇ ਸਦਾ ਸਦਾ ਅੰਮ੍ਰਿਤ ਕਲਾ ਅੰਦਰ ਅਸਥਿਰ ਥੀਮਦੇ ਹਨ। ਤਿੰਨਾ ਕੇਵਲ ਤਿੰਨਾ ਨਾਮ ਮਹਾਰਸ ਦੇ ਰਸੀਆਂ ਨੇ ਹੀ ਵਿਖੇ ਰਸਾਂ ਨੂੰ ਮਨ ਬਚ ਕਰਮ ਕਰਕੇ ਫਿੱਕਾ ਜਾਣਿਆ ਹੈ ਅਤੇ ਫਿੱਕਾ ਜਾਣ ਕੇ ਹੀ ਤਿੰਨਾ ਦਾ ਤਿਆਗਣ ਕੀਤਾ ਹੈ। ਉਹ ਕਦੇ ਵੀ ਵਿਖੇ ਰਸਾਂ ਵਿਖੇ ਲਪਾਏ ਮਾਨ ਨਹੀਂ ਹੋ ਸਕਦੇ। ਉਹ ਹਰਦਮ ਮਗਨਾ ਨੰਦ ਰਹਿੰਦੇ ਹੋਏ ਨਾਮ ਰਤਨ ਨੂੰ ਮਨ ਅੰਦਰ ਸੀਵੀ ਪਰੋਈ ਰੱਖਦੇ ਹਨ। ਉਹਨਾਂ ਨੂੰ ਵਿਖੇ ਰਸਾਂ ਵੱਲ ਰੁਚੀ ਕਰਨ ਦਾ ਵੇਲ ਹੀ ਨਹੀਂ ਮਿਲਦਾ। ਪ੍ਰਾਨ ਪਿਆਰਾ ਪ੍ਰਾਨ ਅਧਾਰਾ ਅਮੀ ਰਸ ਰਿਸਾਲੂ ਨਾਮ ਉਹਨਾਂ ਨੂੰ ਇੱਕ ਤਿਲ ਮਾਤਰ ਵੀ ਵੇਲ ਨਹੀਂ ਹੋਣ ਦਿੰਦਾ। ਉਹਨਾਂ ਦਾ ਜੀਵਨ ਆਧਾਰ ਹੀ ਨਾਮ ਅਭਿਆਸ ਹੋ ਜਾਂਦਾ ਹੈ। ਤਾਂ ਤੇ ਉਹ ਸਦਾ ਨਾਮ ਜਪ ਕੇ ਹੀ ਜੀਵਦੇ ਹਨ ਯਥਾ ਗੁਰਵਾਕ। ਸੁੰਦਰ ਸਵਾਮੀ ਧਾਮ ਭਗਤਾਂ ਬਿਸਰਾਮ ਆਸਾ ਲੱਗ ਜੀਵਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਓ ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ ਬਿਖੈ ਬਨ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਰਬ ਸੋ ਸੁਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇੱਕ ਤਿਲ ਨਹੀਂ ਵਿਸਰੈ ਪ੍ਰਾਨ ਅਧਾਰਾ ਜਪ ਜਪ ਨਾਨਕ ਜੀਵਤੇ। ਸ੍ਰੀ ਰਾਗ ਕੇ ਛੰਤ ਮਹਲਾ ਪੰਜਵਾਂ। ਐਸੇ ਅਮੋਲਕ ਨਾਮ ਰਤਨ ਨੂੰ ਕੇਵਲ ਉਹੀ ਜੀਵ ਤਿਆਗਦੇ ਹਨ ਜਿਨ੍ਹਾਂ ਦੀ ਪਰਬਲ ਮਨੋਰੁਚੀ ਬਿਖੇ ਰਸੀ ਮਾਇਕ ਪਦਾਰਥਾਂ ਵੱਲ ਹੁੰਦੀ ਹੈ। ਜਿਨ੍ਹਾਂ ਬਿਖੇ ਪਦਾਰਥਾਂ ਦਾ ਇਸ ਨਾਮ ਰਤਨ ਦੇ ਮੁਕਾਬਲੇ ਇੱਕ ਕੌਡੀ ਜਿੰਨਾ ਮੁੱਲ ਵੀ ਨਹੀਂ ਹੁੰਦਾ, ਜਿਸ ਨਾਮ ਨੇ ਸਦਾ ਇੱਥੇ ਉੱਥੇ ਲੋਕ ਪਰਲੋਕ ਵਿਖੇ ਸਹਾਈ ਹੋਣਾ ਹੈ ਅਤੇ ਨਾਲ ਹੀ ਜਾਣਾ ਹੈ, ਉਸ ਰਤਨ ਵੱਥ ਨੂੰ ਤਾਂ ਉਹ ਬੱਪੜੇ ਜੰਤ ਵਿਹਾਜਦੇ ਨਹੀਂ। ਜਿਨ੍ਹਾਂ ਬਿਖ ਪਦਾਰਥਾਂ ਨੂੰ ਇੱਥੇ ਹੀ ਛੱਡ ਜਾਣਾ ਹੈ ਅਤੇ ਜਿਨ੍ਹਾਂ ਪਦਾਰਥਾਂ ਨੇ ਇੱਕ ਵਿਖ ਅੱਗੇ ਨਹੀਂ ਜਾਣਾ, ਇੱਥੇ ਦਾ ਇੱਥੇ ਹੀ ਰਹਿ ਜਾਣਾ ਹੈ, ਤਿਨ੍ਹਾਂ ਹਿੱਤ ਦਿਨ ਪ੍ਰਤ ਹੀ ਤਿਨ੍ਹਾਂ ਦੀ ਲੋਭ ਲਾਲਸਾ ਲੱਗੀ ਰਹਿੰਦੀ ਹੈ। ਦਿਨ ਰਾਤ ਬਿਖੇ ਪਦਾਰਥਾਂ ਦੇ ਸੰਚਣ ਦਾ ਪ੍ਰੀਸ਼ਰਮ ਯਤਨ ਕਰਨ ਵਾਲਿਆਂ ਤੋਂ ਵੱਧ ਕੇ ਹੋਛੀ ਮਤ ਵਾਲੇ ਹੋਰ ਕੌਣ ਹੋ ਸਕਦੇ ਹਨ? ਹੋਛੀ ਮਤ ਵਾਲੇ ਸੋਈ ਸੰਚਦੇ ਸਹੇੜਦੇ ਹਨ ਜੋ ਹੋਛੀ ਗੱਲ ਹੁੰਦੀ ਹੈ, ਕਿਉਂਕਿ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਮਾਇਆ ਮੋਹ ਮੱਤੇ ਹੋਏ ਪੁਰਸ਼ ਕਦੇ ਵੀ ਗੁਰਮਤ ਨਾਮ ਸੁਮਾਰਗੀ ਸਿੱਧੇ ਰਸਤੇ ਨਹੀਂ ਪੈਂਦੇ, ਨਾਮ ਤੋਂ ਬੇਮੁਖ ਹੀ ਰਹਿੰਦੇ ਹਨ ਅਤੇ ਟੇਢੇ ਹੀ ਜਾਂਦੇ ਹਨ। ਉਹਨਾਂ ਅਭਾਗੇ ਜਨਤਾ ਨੂੰ ਜ਼ਰਾ ਭਰ ਵੀ ਆਪਣੀ ਇਸ ਟੇਢ ਮਤੀ ਦੀ ਲਾਜ ਹਯਾ ਨਹੀਂ ਆਉਂਦੀ ਤੇ ਸੁੱਖਾਂ ਦੇ ਸਾਗਰ ਪੂਰਨ ਪਰਮੇਸ਼ਰ ਪਰਮਾਤਮਾ ਦੇ ਅੰਮ੍ਰਿਤ ਨਾਮ ਨੂੰ ਕੌੜੇ ਮੁੱਲ ਵਾਲੀ ਬਿਖੇ ਬਾਸ਼ਨਾ ਦੀ ਖਾਤਰ ਵਿਸਾਰ ਦਿੰਦੇ ਹਨ। ਤਿਨ੍ਹਾਂ ਨੂੰ ਸੱਚਮੁੱਚ ਅੰਮ੍ਰਿਤ ਕੌੜਾ ਲੱਗਦਾ ਹੈ ਅਤੇ ਬਿਖਿਆ ਮਿੱਠੀ ਲੱਗਦੀ ਹੈ। ਇਹ ਦਸ਼ਾ ਕੋਰੇ ਸਾਕਤਾਂ ਵਾਲੀ ਹੈ। ਅਜਿਹੇ ਸਾਕਤਾਂ ਤੋਂ ਵੱਧ ਕੇ ਗਿਰੇ ਹੋਏ ਪਤਿਤ ਪੁਰਸ਼ ਹੋਰ ਕੌਣ ਹੋ ਸਕਦੇ ਹਨ? ਇਸ ਡਿੱਗਣ ਵਿੱਚ ਡਿੱਗਾ ਹੋਇਆ ਸਾਰਾ ਸੰਸਾਰ ਸਾਕਤਾਂ ਤੇ ਪਤਿਤਾਂ ਦਾ ਹੈ। ਜਦ ਇਸ ਦਸ਼ਾ ਵਿੱਚ ਗਰਤ ਹੋਏ ਸਿੱਖ ਵੀ ਪਤਿਤਾਂ ਦੀ ਸ਼੍ਰੇਣੀ ਵਿੱਚ ਮਿਲ ਜਾਂਦੇ ਹਨ, ਫਿਰ ਉਹਨਾਂ ਵਿੱਚ ਆਮ ਸੰਸਾਰੀਆਂ ਨਾਲੋਂ ਵਾਧਾ ਕੀ? ਮਹਿਜ਼ ਅੰਮ੍ਰਿਤ ਛਕਣ ਦੀ ਡੀਂਗ ਮਾਰਨਾ ਅਤੇ ਆਪਣਾ ਅੰਮ੍ਰਿਤ ਜੀਵਨ ਨਾ ਨਿਹਾਰਨਾ ਕੀ ਨਿਖਾਸ ਰੱਖ ਸਕਦਾ ਹੈ? ਆਪਣੀ ਪਤਿਤ ਕਰਮੀ ਕਰਤੂਤ ਉੱਤੇ ਪੋਚਾ ਪਾਉਣ ਲਈ ਐਸੇ ਕਪਟ ਸਨੇਹੀ ਪੁਰਸ਼ ਅੰਮ੍ਰਿਤ ਦਾ ਮਹਿਜ਼ ਇੱਕ ਟਹੋਡਾ ਹੀ ਲੈਂਦੇ ਹਨ ਕਿ ਨਿਲੱਜ ਹੋ ਕੇ ਪਤਿਤ ਕਰਮ ਕਮਾਈ ਜਾਈਏ। ਐਵੇਂ ਕੂੜ ਕਪਟ ਭਰੀਆਂ ਮਨ ਮਤਸਰੀ ਗੱਲਾਂ ਕਰ ਕਰ ਉਹ ਆਪਣੇ ਆਪ ਨੂੰ ਪਰਚਾਉਂਦੇ ਅਤੇ ਹੋਰਨਾਂ ਨੂੰ ਰਿਝਾਉਂਦੇ ਹਨ। ਅੰਦਰੋਂ ਥੋਥੇ ਚਣੇ ਹੀ ਹੁੰਦੇ ਹਨ। ਨਾਮ ਜੋ ਅੰਮ੍ਰਿਤ ਰੂਪ ਹੈ, ਨਾਮ ਜੋ ਅੰਮ੍ਰਿਤ ਹੈ, ਇਸ ਨਾਮ ਦੀ ਗੱਲ ਦੇ ਨੇੜੇ ਹੀ ਨਹੀਂ ਜਾਂਦੇ, ਨਾ ਹੀ ਉਹਨਾਂ ਦਾ ਨਾਮ ਉੱਤੇ ਏਤਕਾਦ ਹੈ। ਅੰਮ੍ਰਿਤ ਅੰਮ੍ਰਿਤ ਜੋ ਉਹ ਕੂਕਦੇ ਹਨ, ਐਵੇਂ ਇਹ ਉਹਨਾਂ ਦੀ ਕਥਨੀ ਬਦਨੀ ਹੀ ਹੁੰਦੀ ਹੈ। ਇਸ ਕਥਨੀ ਬਦਨੀ ਦੇ ਬਹਾਨੇ ਉਹ ਆਪਣੇ ਆਪ ਨੂੰ ਲੋਕਾਂ ਪ੍ਰਤੀ ਬ੍ਰਹਮ ਗਿਆਨੀ ਪ੍ਰਸਿੱਧ ਕਰਿਆ ਲੋੜਦੇ ਹਨ ਅਤੇ ਪ੍ਰਚਾਰ ਕਰਦੇ ਹਨ ਕਿ ਅੰਮ੍ਰਿਤ ਛਕਿਆ ਇੱਕੋ ਵਾਰ ਹੀ ਪ੍ਰਵਾਨ ਹੈ, ਦੂਜੀ ਵਾਰੀ ਅੰਮ੍ਰਿਤ ਛਕਣ ਵਿੱਚ ਅੰਮ੍ਰਿਤ ਦੀ ਮਹੱਤਤਾ ਹੀ ਜਾਂਦੀ ਰਹਿੰਦੀ ਹੈ। ਚਾਹੇ ਕਿਤਨੇ ਹੀ ਪਤਿਤ ਕਰਮ ਕਰੀ ਜਾਓ, ਅੰਮ੍ਰਿਤ ਅੰਮ੍ਰਿਤ ਰਹਿੰਦਾ ਹੈ, ਕਦੇ ਅਨ ਅੰਮ੍ਰਿਤ ਨਹੀਂ ਹੁੰਦਾ। ਇਸ ਵਿਧ ਉਹਨਾਂ ਦਾ ਪ੍ਰਚਾਰਨਾ ਮਹਿਜ਼ ਉਹਨਾਂ ਦਾ ਪਰਚ ਪਰਚਾਵਾ ਹੀ ਹੈ। ਗੁਰਮਤ ਬਿਬਰਜਤ ਪਤਿਤ ਕਰਮਾਂ ਦੀ ਉਹ ਇਸ ਪ੍ਰਕਾਰ ਪੁਸ਼ਟੀ ਕਰਦੇ ਹਨ। ਜੋ ਸ਼ਖਸ ਇਹ ਸਮਝਦੇ ਸਮਝਾਉਂਦੇ ਹਨ ਕਿ ਬਾਰ ਬਾਰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਉਹ ਲੋਕ ਬਾਰ ਬਾਰ ਅੰਮ੍ਰਿਤ ਨੂੰ ਜਪਣਾ ਵੀ ਬੇਲੋੜਾ ਸਮਝਦੇ ਹਨ।